तार तारन हारिया, गुर तार तारन हारिया, गुर तार
तारन हारिया, गुर तार तारन हारिया,
गुर तार तारन हारिया, गुर तार तारन हारिया, करो
बेंतियां
गुर तार तारन हारिया, गुर तार तारन हारिया, तार तारन हार पौतरला परी है पवन लगे मत जाई, पवन लगे मत जाई, हम डोलत बेड़ी पापरी है पवन लगे मत जाई, पवन लगे मत जाई, सनमुख सिद्ध पेटन को आए नेचो दे वडे आई, नेचो दे वडे आई, गुर तारी ओ गुर तारी, गुर तारी गुर तार, गुर तार तारन हारिया, गुर तार तारन हारिया, गुर तार तारन तारन हारिया,
गुर तार तारन हारिया,
दे भगत पूरन अविनाशी हो तुझको बलिहारिया, हो तुझको बलिहारिया, पूरन अविनाशी हो तुझको बलिहारिया, हो तुझको बलिहारिया, गुर तार ओ गुर तार, गुर तार गुर तार, गुर तार तारन हारिया साधक जोगी अर जंगम एक सिद्ध जिनी त्याया एक सिद्ध जिनी त्याया सिद्ध साधक जोगी अर जंगम एक सिद्ध जिनी त्याया एक सिद्ध जिनी त्याया परसत पैर सिजत ते स्वामी अखर जिन को आया अखर जिन को आया गुरतार गुरतार ओ गुरतार तार गोर तार तारण हारिया गोर तार तारण हारिया गोर तार तारण हारिया
तार तारण
जप तप संयम कर्म ना जाना नाम जपी ना तेरा नाम जपी ना तेरा जप तप संयम कर्म ना जाना नाम जपी ना तेरा नाम जपी ना तेरा गुर परमेश्वर नानक पेट्यो साचे शब्द न बेड़ा साचे शब्द न बेड़ा गोर तार गोर तार गोर तार गोर तार गोर तार तारण हारिया गोर तार तारण हारिया गोर तार तारण हारिया गोर तार तारण
तारण हारिया
तार तारन हारिया, गुर तार तारन हारिया,
तार तारन हारिया, गुर तार तारन हारिया,
गुर तार तारन हारिया, गुर तार तारन गोबिंदे संसार समुंदे तार गोबिंदे तारण हारे। जितना भी मर्जी सिख दा जप तप होवे, भले कर्म होण, दान भगती होवे, पर निमाणा ते नताणा बन के आखे गुरतार तारण हारे। गरीब नवाज मैनू भव सागर तो पार कर दे, क्योंकि एक बाणी च पंक्ति आउंदी है, नादी बेदी शब्दी मोनी जम के पटे लिखाया, उच्चारण करो सतनाम। ये चारे दर्जे बड़े उच्चे ने। नादी नाद गाण वाला, रब नू गा के त्याण वाला, उच्चारण करो सतनाम। बेदी बेद पढ़न वाला, शब्दी शब्द दे जाप करन वाला, ते मोनी मोन धार के रब दे राह ते चलन वाला। आख्या जम के पटे लिखाया, जे गुरु की नदर नहीं, ए नादी भी बेदी भी शब्दी भी मोनी भी सब कुछ करके जे किधरे आख्या मैं कुछ कीता, ते कहंदे जम के पटे लिखाया। इन्ना कुछ हुंदियां भी निमाणा ते निताणा बन के सिख आखे गुरतार तारण हारिया, उच्चारण करो सतनाम। ये है सिखी गुरमुखो। जप तप होंदिया निमाणे निताणे बन के आखिए गुरतार तारण हारे। सानू तार लै गरीब नवाज, क्योंकि तेरा दर है। जे तू मौत विच आया ते वड़े वड़े ज्ञानी ध्यानियां नू भी नुकरे ला दिता, ते जे मौत विच आया ते आख्या है जिस पापी को मिले ना टोई, शरण आवे ता निर्मल होई। पापी नू भी गले नाल ला लिया, ਤੇਰਾ ਉਹ ਦਰ ਹੈ ਗਰੀਬ ਨਵਾਜ, ਨਿਮਾਣਿਆਂ ਅਤੇ ਨਿਤਾਣਿਆਂ। ਆ ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ, ਬਾਬੇ ਕਾ ਦਰ ਬਾਬੇ ਨਾਨਕ ਦਾ ਆਖਿਆ ਜੀ, ਉਹ ਬਖਸ਼ਿਸ਼ ਦੇ ਘਰ ਵਿੱਚ ਆ ਗਿਆ ਅਤੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਪਸ਼ੂ ਬਿਰਤੀ ਵਾਲੀ ਮਨੁੱਖ ਨੂੰ ਵੀ ਤਾਰਤਾ, ਮੁਗਧ ਮੂਰਖ ਬਿਰਤੀ ਵਾਲੇ ਮਨੁੱਖ ਵੀ ਤਾਰ ਦਿੱਤਾ ਅਤੇ ਪ੍ਰੇਤ ਬੁੱਧੀ ਵਾਲੇ ਮਨੁੱਖ ਨੂੰ ਵੀ ਤਾਰ ਦਿੱਤਾ। ਜੇ ਤੂੰ ਮੌਜ ਵਿੱਚ ਆਇਆ, ਤੇਰਾ ਘਰ ਹੈ ਤਾਰਨ ਵਾਲਾ। ਇੱਕ ਛੋਟਾ ਜਿਹਾ ਪ੍ਰਸੰਗ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਬਿਰਾਜਮਾਨ ਨੇ, ਕਿਉਂਕਿ ਜਿਹੜਾ ਆਨੰਦਪੁਰ ਸ਼ਹਿਰ ਇਹ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਹੈ ਜ਼ਮੀਨ ਲੈ ਕੇ। ਧੰਨ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਬਿਰਾਜਮਾਨ ਨੇ। ਕਰੋ ਦਿਦਾਰੇ ਪਿਆਰ ਨਾਲ ਸਾਰੇ ਆਖੋ ਜੀ, ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ। ਆਨੰਦਪੁਰ ਦੀ ਧਰਤੀ 'ਤੇ ਬੈਠਾ ਮੇਰਾ ਦਾਤਾ ਅਤੇ ਡਿਊਟੀਆਂ ਵੰਡਦੇ ਪਏ ਨੇ। ਕਿਹੜੀਆਂ ਡਿਊਟੀਆਂ? ਦਰਗਾਹੀ ਡਿਊਟੀਆਂ। ਇੱਕ ਦੁਨਿਆਵੀ ਡਿਊਟੀ ਹੈ, ਮੈਂ ਚੱਲਿਆ ਕਾਰੋਬਾਰ 'ਤੇ ਮੇਰੀ ਡਿਊਟੀ ਹੈ, ਮੈਂ ਫਲਾਣਾ ਕੰਮ ਕਰਦਾ ਕਰਨਾ ਮੇਰੀ ਡਿਊਟੀ ਹੈ। ਇੱਕ ਦਰਗਾਹੀ ਡਿਊਟੀਆਂ ਹੁੰਦੀਆਂ ਨੇ, ਉਚਾਰਨ ਕਰੋ ਸਤਨਾਮ। ਧੰਨ ਗੁਰੂ ਤੇਗ ਬਹਾਦਰ ਜੀ ਦਰਗਾਹੀ ਡਿਊਟੀਆਂ ਵੰਡਦੇ ਪਏ ਨੇ, ਚੌਂਕੜੀ ਮਾਰ ਕੇ ਬੈਠੇ ਨੇ। ਆ ਭਾਈ ਫਲਾਣਾ ਸਿੰਘ, ਤੇਰੀ ਡਿਊਟੀ ਹੈ ਬਾਹਰੋਂ ਆਈਆਂ ਸੰਗਤਾਂ ਨੂੰ ਕਮਰੇ ਦੇ ਕੇ ਵਿਰਾਜਮਾਨ ਕਰਵਾਉਣਾ। ਡਿਊਟੀ ਲਈ ਅੱਗੇ ਫਲਾਣਾ ਸਿੰਘ, ਬਈ ਤੇਰੀ ਡਿਊਟੀ ਹੈ ਲੰਗਰ ਛਕਾਉਣ ਦੀ, ਕੋਈ ਸੰਗਤ ਬਾਹਰੋਂ ਆਵੇ ਇੱਥੋਂ ਆਵੇ ਲੰਗਰ ਛਕਾਉਣ ਦੀ ਡਿਊਟੀ ਤੇਰੀ ਹੈ। ਦੂਸਰਾ ਗਿਆ, ਕਰੋ ਦਿਦਾਰੇ ਗੁਰੂ ਤੇਗ ਬਹਾਦਰ ਜੀ ਚੌਂਕੜੀ ਮਾਰ ਕੇ ਬੈਠੇ ਨੇ, ਡਿਊਟੀਆਂ ਲਾ ਰਹੇ ਨੇ। ਤੀਸਰਾ ਆਇਆ, ਬਈ ਤੇਰੀ ਡਿਊਟੀ ਹੈ ਲੰਗਰ ਬਣਾਉਣ ਦੀ। ਚੌਥਾ ਆਇਆ, ਬਈ ਤੇਰੀ ਡਿਊਟੀ ਹੈ ਸੰਗਤਾਂ ਨੂੰ ਪੱਖਾ ਚੱਲਣ ਦੀ। ਇਸੇ ਤਰ੍ਹਾਂ ਡਿਊਟੀਆਂ ਲਾ ਰਹੇ ਨੇ, ਕਿਸੇ ਦੀ ਡਿਊਟੀ ਸਵੇਰੇ ਕਬਾੜ ਖੋਲ੍ਹਣ ਦੀ, ਕਿਸੇ ਦੀ ਡਿਊਟੀ ਪਹਿਰੇਦਾਰੀ ਦੀ, ਕਿਸੇ ਦੀ ਡਿਊਟੀ ਬਾਹਰਲੇ ਗੇਟ ਦੀ। ਅਤੇ ਵਾਰੀ ਆ ਗਈ ਭਾਈ ਮੀਹਾਂ। ਆ ਬਈ ਭਾਈ ਮੀਹਾਂ, ਤੇਰੀ ਡਿਊਟੀ ਹੈ, ਤੇਰੀ ਸੇਵਾ ਹੈ ਕਿ ਕਿਸੇ ਜਗ੍ਹਾ 'ਤੇ ਵੀ ਜਲ ਦੀ ਤੋਟ ਨਾ ਆਵੇ। ਤੇਰੀ ਡਿਊਟੀ ਹੈ ਜਲ ਪੂਰਾ ਕਰਨਾ। ਜੇ ਇਸ਼ਨਾਨ ਵਾਲਾ ਚੁਬੱਚਾ ਹੈ ਤਾਂ ਜਲ ਦੀ ਤੋਟ ਨਾ ਆਵੇ, ਜੇ ਭਾਂਡੇ ਮਾਂਜਣ ਵਾਲਾ ਚੁਬੱਚਾ ਹੈ ਤਾਂ ਜਲ ਦੀ ਤੋਟ ਨਾ ਆਵੇ, ਜੇ ਪਾਣੀ ਪੀਣ ਵਾਲਾ ਚੁਬੱਚਾ ਹੈ ਤਾਂ ਜਲ ਦੀ ਤੋਟ ਨਾ ਆਵੇ, ਜੇ ਲੰਗਰ ਬਣਾਉਣ ਵਾਲੇ ਪਾਣੀ ਦਾ ਚੁਬੱਚਾ ਹੈ ਤਾਂ ਕਿਧਰੇ ਪਾਣੀ ਦੀ ਟੋਟ ਨਾ ਆਵੇ। ਇਹ ਤੇਰੀ ਡਿਊਟੀ ਹੈ। ਡਿਊਟੀਆਂ ਤਾਂ ਬਾਕੀਆਂ ਨੇ ਵੀ ਲਈਆਂ, ਪਰ ਭਾਈ ਮੀਹੇ ਨੇ ਇਹ ਡਿਊਟੀ ਲੈਣ ਵੇਲੇ ਝੋਲੀ ਅੱਡ ਲਈ ਅਤੇ ਗੁਰੂ ਕੇ ਮੁੱਖ 'ਚੋਂ ਜੋ ਬਚਨ ਨਿਕਲੇ ਨਾ, ਤੇਰੀ ਇਹ ਡਿਊਟੀ, ਤੇਰੀ ਇਹ ਸੇਵਾ, ਅਤੇ ਝੋਲੀ ਦੇ ਵਿੱਚ ਬਚਨਾਂ ਨੂੰ ਸੰਭਾਲ ਲਿਆ ਅਤੇ ਮਨ ਨੂੰ ਦ੍ਰਿੜਤਾ ਵਿੱਚ ਲਿਆ ਕੇ ਆਪਣੇ ਮਨ ਨਾਲ ਫੈਸਲਾ ਕੀਤਾ ਕਿ ਇਹ ਜਿਹੜਾ ਗੁਰੂ ਨੇ ਬਚਨ ਮੇਰੇ ਲਈ ਕੀਤਾ, ਇਹਦੀ ਮੇਰੇ ਕੋਲੋਂ ਬਿਧ ਵੀ ਨਾ ਹੋ ਜਾਵੇ। ਇਹ ਜਿਹੜਾ ਬਚਨ ਕਰਕੇ ਮੇਰੀ ਦਰਗਾਹੀ ਡਿਊਟੀ ਲਾਈ ਹੈ ਨੌਵੇਂ ਪਾਤਸ਼ਾਹ ਨੇ, ਜਿਨ੍ਹਾਂ ਦੇ ਚਰਨਾਂ ਵਿੱਚ ਹਜ਼ਾਰਾਂ ਸੇਵਕ ਸੇਵਾ ਲਭਦੇ ਨੇ, ਮਿਲ ਜਾਵੇ ਅਤੇ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਏ, ਇਹ ਸੇਵਾ ਦੀ ਕਿਧਰੇ ਕੁਤਾਈ ਨਾ ਹੋ ਜਾਵੇ। ਇਹ ਗੁਰੂ ਕੇ ਬਚਨ ਨੂੰ ਬੜਾ ਵੱਡਾ ਗੌਰ ਕਰਿਓ, ਸੁਣ ਲਿਆ, ਚੰਗਾ ਜੀ ਮੇਰੀ ਡਿਊਟੀ ਹੈ, ਕਦੀ ਕਰ ਲਈ ਕਦੀ ਨਾ ਕੀਤੀ, ਕਦੀ ਬਿਮਾਰ ਹੋ ਗਏ ਡਿਊਟੀ ਛੱਡਤੀ, ਪਰ ਇਹਨੇ ਮਨ ਵਿੱਚ ਦ੍ਰਿੜਤਾ ਕੀਤੀ ਕਿ ਗੁਰੂ ਕਾ ਇਤਨਾ ਅਨਮੋਲ ਬਚਨ ਸੇਵਾ ਦਾ, ਡਿਊਟੀ ਦਾ, ਮੈਂ ਇਹਦੀ ਬਿਧ ਵੀ ਨਹੀਂ ਹੋਣ ਦੇਣੀ। ਇੱਕ ਗੱਲ ਯਾਦ ਰੱਖਿਓ, ਉਹ ਬੜੇ ਕਰਮਾਂ ਵਾਲੇ ਜਿਹੜੇ ਗੁਰੂ ਕੇ ਬਚਨ ਦਾ ਸਤਿਕਾਰ ਕਰਕੇ ਬਚਨ ਨੂੰ ਸੰਭਾਲਦੇ ਨੇ। ਇੱਕ ਗੱਲ ਯਾਦ ਰੱਖਿਓ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੀ ਘਰ ਦੇ ਗੁਰਿਆਈ ਦੇ ਮਾਲਕ ਬਣ ਗਏ। ਜੇ ਇਤਿਹਾਸ ਫਰੋਲੋਗੇ ਸਿਰਫ ਬਚਨ ਸੰਭਾਲਿਆ, ਜੇ ਕਿਹਾ ਗੰਦੇ ਪਾਣੀ 'ਚੋਂ ਕੋਲਾ ਕੱਢ ਲਿਆ, ਇਹ ਨਹੀਂ ਆਖਿਆ ਇਹੋ ਜਿਹੇ ਕੋਲੇ ਬੜੇ ਨੇ ਛਾਲ ਮਾਰੀ ਕੋਲਾ ਕੱਢ ਲਿਆ, ਬਚਨ ਸੰਭਾਲਿਆ। ਬਚਨ ਦੀ ਬੇਦਬੀ ਨਾ ਹੋਣ ਦਿੱਤੀ। ਜੇ ਅੱਧੀ ਰਾਤ ਕਿਹਾ ਭਾਈ ਲੈਣੇ ਆ ਕੱਪੜੇ ਧੋ ਕੇ ਅਤੇ ਸੁਕਾ ਕੇ ਲਿਆ, ਸਤ ਬਚਨ, ਉਹ ਬਚਨ ਸੰਭਾਲਣ ਦਾ ਸਦਕਾ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਤ ਸੰਗਤ। ਆ ਤੁਸੀਂ ਗੁਰੂ ਰਾਮਦਾਸ ਜੀ ਦਾ ਇਤਿਹਾਸ ਪੜ੍ਹੋ, ਸਿਰਫ ਬਚਨ ਸੰਭਾਲਿਆ, ਥੜੇ ਢਾ ਦੇ ਅਤੇ ਸਤ ਬਚਨ ਬਣਾ ਦੇ ਅਤੇ ਸਤ ਬਚਨ, ਗੁਰੂ ਕੇ ਬਚਨ ਦੀ ਬੇਦਬੀ ਨਾ ਹੋ ਜਾਵੇ। ਆਓ ਦੋ ਮਿੰਟ ਪੜ੍ਹੀਏ, ਸਾਰੇ ਕਿਰਪਾ ਕਰੋ। ਬਾਣੀ ਵਿੱਚ ਫੈਸਲਾ ਦਿੱਤਾ ਹੈ, ਜਿਹੜੇ ਹਿਰਦੇ ਵਿੱਚ ਗੁਰੂ ਕਾ ਬਚਨ ਵਸਾਉਂਦੇ ਨੇ ਉਹਨਾਂ ਨੂੰ ਕੀ ਪਦਵੀਆਂ ਮਿਲਦੀਆਂ, ਕੋਈ ਵਾਂਝਾ ਨਾ ਰਹੇ ਜੀ, ਸਾਰੇ ਕਿਰਪਾ ਕਰਿਓ। ਬਚਨ ਬਸੇ ਜੀ ਨਾਲੇ ਵਾਹਿਗੁਰੂ, ਬਚਨ ਬਸੇ ਜੀ ਨਾਲੇ, ਜਪੋ
ਬਚਨ ਬਸੇ ਜੀ ਨਾਲੇ ਬਚਨ ਬਸੇ ਜੀ ਨਾਲੇ ਵਾਹਿਗੁਰੂ, ਬਚਨ ਬਸੇ ਜੀ ਨਾਲੇ, ਬਚਨ ਬਸੇ ਜੀ ਨਾਲੇ ਵਾਹਿਗੁਰੂ।
ਜਿਹੜੇ ਬਚਨ ਨੂੰ ਹਿਰਦੇ 'ਚ ਵਸਾ ਲੈਣ,
ਬਚਨ ਬਸੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਏ ਨਾ ਸਾਕੇ ਜਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਏ ਨਾ ਸਾ
ਜਲ ਨਹੀਂ ਡੂਬੇ। ਕਹਿੰਦੇ ਉਹ ਪਰਮਾਤਮਾ ਦੀ ਦਰਗਾਹ 'ਤੇ ਕਬੂਲ ਹੋ ਜਾਂਦੇ ਨੇ, ਜਲ ਡੋਬ ਨਹੀਂ ਸਕਦਾ, ਚੋਰ ਚੋਰੀ ਨਹੀਂ ਕਰ ਸਕਦੇ, ਅੱਗ ਸਾੜ ਨਹੀਂ ਸਕਦੇ। ਜਿਹੜਾ ਗੁਰੂ ਕਾ ਬਚਨ ਤੂੰ ਹਿਰਦੇ 'ਚ ਵਸਾਇਆ ਹੋਏਗਾ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਏ ਨਾ ਸਾਕੇ ਜਾਲੇ। ਹਾਂਜੀ ਬਚਨ ਬਸੇ ਜੀ ਨਾਲੇ ਵਾਹਿਗੁਰੂ, ਬਚਨ ਬਸੇ ਜੀ ਨਾ, ਬਚਨ ਬਸੇ ਗੁਰ ਕੇ ਬਚਨ ਮੋਏ ਪਰਮ ਗਤ ਪਾਈ, ਗੁਰਪੂਰੇ ਮੇਰੀ ਪੈਜ ਰਖਾਈ, ਗੁਰ ਕੇ
बचन मोए परमगत पाई, बचन बसे जी नाले,
बचन बसे जी नाले,
बचन बसे जी नाले,
बचन बसे जी नाले,
उड़के बचन त्यायो के बचन त्यायो मोए नाओ, गुर के बचन मोए मिले आथाओ, बचन बसे नाम। बचन च किन्नी ताकत है, गुर के बचन मिटिया मेरा आप, गुर की दया ते मेरा वड परताप, बचन बसे परम, गुर के बचन मिटिया मेरा परम, गुर के बचन वेखियो सब ब्रह्म, बचन बसे के बचन मेरे कार्य सिद्ध, गुर के बचन पाया नौ निद, बचन बसे बचन बसे जीनाले, बचन बसे जीनाले, वाहे गुरु बचन बसे
बसे जीनाले,
बचन बसे जीनाले, बचन बसे जीनाले, बचन बसे।
वचन बसे
ਲਈ ਉਪਦੇਸ਼ ਹੈ। ਗੁਰ ਕਾ ਵਚਨ ਵਸੇ ਜੀ ਨਾਲੇ। ਕਦੀ ਮਨ ਕਵੇ ਨਾ ਵੀ ਮੇਰੇ ਲਈ ਕਿਹੜਾ ਵਚਨ ਹੈ ਗੁਰੂ ਦਾ। ਬਾਬਾ ਜੀ ਵਚਨ ਕਰਦੇ ਸਨ, ਆ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਹੈ, ਕੁਝ ਸ਼ਬਦ ਬੇਨਤੀਆਂ ਦੇ, ਦਰਸ਼ਨਾਂ ਦੇ, ਵਡਿਆਈਆਂ ਦੇ ਤੇ ਹੋਰ ਬਹੁਤ ਸਾਰੇ ਸ਼ਬਦ ਤੇਰੇ ਲਈ ਹੀ ਬਚਨ ਨੇ, ਇਹਨਾਂ ਦੀ ਖੋਜ ਕਰ। ਆਪਣੇ ਮਨ ਦੀ ਪੱਤਰੀ ਨੂੰ ਵਾਚ, ਕਿਧਰੇ ਤੂੰ ਤੇ ਗੁਰੂ ਕੇ ਕਿਸੇ ਬਚਨ ਦੀ ਬੇਦਬੀ ਤੇ ਨਹੀਂ ਕਰ ਰਿਹਾ। ਗੁਰੂ ਕਾ ਬਚਨ ਹੈ ਤੇਰੇ ਮਨ ਦੇ ਪ੍ਰਤੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਗੁਰੂ ਕਾ ਬਚਨ ਹੈ ਤੇਰੀ ਰਸਨਾ ਦੇ ਪ੍ਰਤੀ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਗੁਰੂ ਕਾ ਬਚਨ ਹੈ ਤੇਰੀਆਂ ਅੱਖਾਂ ਦੇ ਪ੍ਰਤੀ। ਨੈਨੂ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਗੁਰੂ ਕਾ ਬਚਨ ਹੈ ਤੇਰੇ ਪੈਰਾਂ ਦੇ ਪ੍ਰਤੀ। ਚਰਨ ਚਲੋ ਮਾਰਗ ਗੋਬਿੰਦ, ਮਿੱਟੇ ਪਾਪ ਜਪੀਏ ਹਰ ਬਿੰਦ। ਓਏ ਗੁਰੂ ਕਾ ਬਚਨ ਹੈ ਤੇਰੇ ਕੰਨਾਂ ਦੇ ਪ੍ਰਤੀ। ਉਚਾਰਨ ਕਰੋ ਸਤਨਾਮ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਪੂਜਲ ਮਥਾ। ਕਦੀ ਕਦੀ ਤੋਲਿਆ ਕਰੋ ਮਨ ਦੀ ਪੱਤਰੀ ਨੂੰ, ਗੁਰੂ ਕੇ ਬਚਨ ਨੇ ਤੇਰੇ ਪ੍ਰਤੀ। ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਗੁਰੂ ਕਾ ਬਚਨ ਹੈ ਤੇਰੇ ਪ੍ਰਤੀ। ਪੀਵੋ ਪੌਲ ਖੰਡੇ ਧਾਰ, ਹੋਏ ਜਨੂ ਸੁਹੇਲਾ। ਕਿਧਰੇ ਤੂੰ ਤੇ ਨਹੀਂ ਗੁਰੂ ਕੇ ਬਚਨ ਦੀ ਬੇਦਬੀ ਕਰ ਰਿਹਾ। ਜਿਹੜਾ ਗੁਰੂ ਕੇ ਬਚਨਾਂ ਨੂੰ ਸੰਭਾਲੇ, ਸਾਧ ਸੰਗਤ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਭਾਈ ਮੀਂਹ ਤੋਂ ਕੁਰਬਾਨ ਜਾਈਏ, ਗੁਰੂ ਕਾ ਬਚਨ ਝੋਲੀ 'ਚ ਪੁਆਇਆ ਨਾਮ ਦੇ ਰੰਗ ਵਿੱਚ, ਇਹਦੀ ਬੇਦਬੀ ਨਹੀਂ ਹੋਣ ਦੇਣੀ। ਬਚਨ ਕੀ ਸੀ? ਭਾਈ ਮੀਆਂ ਤੇਰੀ ਡਿਊਟੀ ਹੈ ਜਲ ਢੋਣ ਦੀ, ਇਸ਼ਨਾਨ ਕਰਨ ਵਾਲੇ 'ਚ ਬੱਚੇ 'ਚ, ਭਾਂਡੇ ਮਾਂਜਣ ਵਾਲੇ 'ਚ ਬੱਚੇ 'ਚ, ਲੰਗਰ ਬਣਾਉਣ ਵਾਲੇ 'ਚ ਬੱਚੇ 'ਚ, ਇਸ਼ਨਾਨ ਵਾਲੇ 'ਚ ਬੱਚੇ 'ਚ, ਕਿਧਰੇ ਜਲ ਦੀ ਤੋਟ ਨਾ ਆਵੇ। ਅਤੇ ਸਾਧ ਸੰਗਤ, ਉਸ ਵੇਲੇ ਕੋਈ ਟਿਊਬਵੈਲ ਨਹੀਂ ਸਨ, ਕੋਈ ਸਰਕਾਰੀ ਨਲਕੇ ਨਹੀਂ ਸਨ ਵੀ ਜਲ ਉੱਥੋਂ ਭਰਨਾ ਹੈ ਅਤੇ ਦੂਜੀ ਜਗ੍ਹਾ 'ਤੇ ਭੇਜ ਦੇਣਾ। ਉਦੋਂ ਖੂਹ ਹੁੰਦੇ ਸਨ, ਖੂਹ ਦੇ ਹੱਟ ਚਲਾ ਕੇ ਅਤੇ ਗਾਗਰ ਭਰਨੀ, ਇੱਕ ਪਿੱਤਲ ਦੀ ਗਾਗਰ। ਭਾਈ ਮੀਆਂ ਨੇ ਖੂਹ ਦੇ ਵਿੱਚ ਬਾਲਟੀ ਸੁੱਟਣੀ, ਉਹਦੇ ਨਾਲ ਜਲ ਦੀ ਗਾਗਰ ਭਰਨੀ ਅਤੇ ਸਿਰ 'ਤੇ ਚੁੱਕ ਕੇ, ਅਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬਾਂ ਨੇ ਆਖਿਆ ਜਲ ਪੂਰਾ ਕਰਨਾ। ਕਹਿੰਦੇ ਜੇ ਇਸ਼ਨਾਨ ਕਰਨ ਵਾਲਾ ਚੁਬੱਚੇ 'ਚ ਜਲ ਪਾਇਆ ਅਤੇ ਲੰਗਰ ਬਣਾਉਣ ਵਾਲੇ ਚੁਬੱਚੇ 'ਚ ਮੁੱਕ ਗਿਆ, ਜੇ ਉਹ ਭਰਿਆ ਅਤੇ ਬਰਤਨ ਧੋਣ ਵਾਲੇ 'ਚ ਮੁੱਕ ਗਿਆ, ਜੇ ਉਹ ਭਰਿਆ ਅਤੇ ਇਸ਼ਨਾਨ ਵਾਲੇ 'ਚ ਮੁੱਕ ਗਿਆ। ਇੱਥੋਂ ਤੱਕ ਇਤਿਹਾਸ ਲਿਖਦਾ ਕਿ ਤਕਰੀਬਨ 20-22 ਘੰਟੇ ਜਲ ਹੀ ਢੋਂਦਾ ਰਹਿੰਦਾ ਸੀ। ਉਚਾਰਨ ਕਰੋ ਸਤਨਾਮ, ਕਿਧਰੇ 2-3 ਘੰਟੇ ਅੱਖ ਲਾ ਲਈ। ਇਹਨਾਂ ਰੰਗਿਆ ਗਿਆ ਸੇਵਾ ਵਿੱਚ ਵੀ ਮੈਨੂੰ ਗੁਰੂ ਤੇਗ ਬਹਾਦਰ ਜੀ ਨੇ ਬਚਨ ਦਿੱਤਾ ਹੈ, ਅਤੇ ਕਿਧਰੇ ਜਲ ਮੁੱਕ ਗਿਆ ਅਤੇ ਫਿਰ ਮੈਂ ਬੇਦਬੀ ਦਾ ਕਾਰਨ ਬਣ ਜਾਵਾਂਗਾ। ਸਾਧ ਸੰਗਤ, ਜਲ ਢੋਣਾ ਸਾਰਾ ਦਿਨ ਪਿੱਤਲ ਦੀ ਗਾਗਰ ਸਿਰ 'ਤੇ ਚੁੱਕ ਕੇ 20-22 ਘੰਟੇ। ਇੱਥੋਂ ਤੱਕ ਇਤਿਹਾਸ ਲਿਖਦਾ ਕਿ ਗੁਰੂ ਤੇਗ ਬਹਾਦਰ ਜੀ ਨੇ ਖੁਸ਼ੀ ਵਿੱਚ ਆ ਕੇ ਮੌਜ ਵਿੱਚ ਆ ਕੇ ਹੀ ਆਖਿਆ ਸੀ ਤੂੰ ਤੇ ਮੀਂਹ ਵਾਂਗ ਵਰਸਦਾ ਰਹਿਣਾ ਹੈ, ਉਹ ਮੀਂਹ ਵਾਂਗ ਵਰਸਦਾ ਰਹਿਣਾ ਹੈ ਤੇ ਇਹਦਾ ਨਾਂ ਭਾਈ ਮੀਆਂ ਪੈ ਗਿਆ ਸੀ। ਹਰ ਕੋਈ ਪਿਆਰ ਨਾਲ ਭਾਈ ਮੀਆਂ ਆਖਦਾ ਸੀ ਵੀ ਤੂੰ ਤੇ ਕਿਧਰੇ ਜਲ ਦੀ ਤੋਟ ਨਹੀਂ ਆਉਣ ਦਿੰਦਾ, ਮੀਂਹ ਵਾਂਗ ਵਰਸਦਾ ਰਹਿਣਾ ਹੈ। ਇਹਦਾ ਨਾਂ ਭਾਈ ਮੀਆਂ ਪੈ ਗਿਆ ਸੀ। ਤੇ ਇੱਕ ਹੋਰ ਬੜਾ ਵੱਡਾ ਗੁਣ ਸੀ ਇਹਦੇ, ਖੂਹ ਦੇ ਉੱਤੋਂ ਜਦੋਂ ਇਹਨੇ ਬਾਲਟੀਆਂ ਨਾਲ ਗਾਗਰ ਭਰਨੀ ਤੇ ਇਹ ਨਹੀਂ ਵੀ ਜਲ ਦੀ ਗਾਗਰ ਭਰੀ ਸਿਰ ਤੇ ਚੁੱਕੀ ਤੇ ਦੂਜੀ ਜਗ੍ਹਾ ਪਹੁੰਚਾ ਦਿੱਤੀ। ਇੱਕ ਹੋਰ ਬੜੀ ਵੱਡੀ ਬਖਸ਼ਿਸ਼ ਸੀ ਕਿ ਖੂਹ 'ਚੋਂ ਪਾਣੀ ਕੱਢਦਿਆਂ ਵੀ ਨਾਲ ਸਿਮਰਨ ਕਰਦਾ ਸੀ, ਪਾਣੀ ਢੋਂਦਿਆਂ ਵੀ ਸਿਮਰਨ, ਹਰ ਵੇਲੇ ਸਿਮਰਨ ਨਾਲ ਕਰਨਾ ਸੇਵਾ ਦੇ ਪੂਰਾ ਰੰਗ ਤਾਂ ਲੱਗਦਾ। ਐਸਾ ਭਾਈ ਮੀਂਹ ਦੀ ਸਾਂਝ ਪੈ ਗਈ ਕਿ ਖੂਹ 'ਚੋਂ ਜਦੋਂ ਜਲ ਕੱਢਣਾ ਤੇ ਜਦੋਂ ਚੀਂ ਚੀਂ ਦੀ ਆਵਾਜ਼ ਆਉਣੀ ਤੇ ਇਹਨੇ ਇਹ ਸਰਵਨ ਕਰਨਾ, ਇਹ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਇਹ ਇੱਕ ਗੁਰਮੁਖ ਬਿਰਤੀ ਦੀ ਨਿਸ਼ਾਨੀ। ਕੋਈ ਮਨਮੁਖ ਬਿਰਤੀ ਕਹੇਗੀ ਚਿੜੀ ਚੀਂ ਚੀਂ ਕਰ ਰਹੀ ਹੈ, ਪਰ ਗੁਰਮੁਖ ਬਿਰਤੀ ਕਹੇਗੀ ਨਹੀਂ, ਜੇ ਗੌਰ ਨਾਲ ਸੁਣੇ ਤੇ ਇਹ ਵੀ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ। ਮਨਮੁਖ ਬਿਰਤੀ ਕਹੇਗੀ ਕਾਂ 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 ਕਰ ਰਿਹਾ, ਗੁਰਮੁਖ ਬਿਰਤੀ ਕਹੇਗੀ ਗੌਰ ਨਾਲ ਸੁਣ ਇਹ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਹੈ। ਇਹਦਾ ਬਾਣੀ 'ਚ ਵੀ ਫੈਸਲਾ ਦਿੱਤਾ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਾਲਾਂ ਅਸੀਂ ਮੱਛੀ ਦੀ ਆਵਾਜ਼ ਨਹੀਂ ਸੁਣਦੇ, ਮੀਨ ਦਾ ਵੀ ਨਾਂ ਵਿੱਚ ਲਿਆ, ਉਚਾਰਨ ਕਰੋ ਸਤਨਾਮ, ਮੀਨ ਦਾ ਵੀ ਨਾਂ ਲਿਆ, ਆਖਿਆ ਮੱਛੀਆਂ ਵੀ ਬੋਲਦੀਆਂ ਅਤੇ ਇਹ ਵੀ ਕੁਝ ਹੋਰ ਨਹੀਂ ਬੋਲਦੀਆਂ, ਸਭ ਹਰੀ ਦਾ ਨਾਮ ਹੀ ਬੋਲ ਰਹੀਆਂ। ਕੋਈ ਕਾਰ ਜਾ ਰਹੀ ਹੋਵੇ ਤਾਂ ਮਨਮੁਖ ਕਹੇਗਾ ਇਹ ਫਟ ਫਟ ਕਰਦੀ ਪਈ ਏ, ਗੁਰਮੁਖ ਆਖੇਗਾ ਗੌਰ ਨਾਲ ਸੁਣ, ਗੁਰਮੁਖ ਬਿਰਤੀ ਨਾਲ ਸੁਣ, ਕਾਰ ਦੀ ਸਟਾਰਟਿੰਗ ਵਿੱਚੋਂ ਵੀ ਤੈਨੂੰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਏਗੀ। ਇਸ ਦਾ ਵੇਰਵਾ ਦਿੱਤਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਨ ਕਰੀਏ, ਕੋਈ ਵਾਂਝਾ ਨਾ ਰਹੇ। ਇਹ ਗੁਰਮੁਖ ਬਿਰਤੀ ਦੀ ਨਿਸ਼ਾਨੀ, ਕਿਉਂਕਿ ਇਹ ਸਤਿਗੁਰ ਨੇ ਕੋਈ ਖੂਹ 'ਚੋਂ ਜਲ ਕੱਢ ਰਿਹਾ ਸੀ, ਜਦੋਂ ਖੂਹ ਦੀਆਂ ਟਿੰਡਾਂ ਚੱਲਣ 'ਤੇ ਚੀਂ ਚੀਂ ਦੀ ਆਵਾਜ਼ ਆਉਂਦੀ ਹੈ ਅਤੇ ਸਤਿਗੁਰੂ ਆਖਣ ਲੱਗੇ ਕਿਤੇ ਕੋਈ ਸੁਣੇ ਗੁਰਮੁਖ ਬਿਰਤੀ ਨਾਲ, ਅਤੇ ਇਹ ਖੂਹ ਦੀਆਂ ਟਿੰਡਾਂ ਵੀ ਤੂੰ ਤੂੰ ਕਰਕੇ ਪਰਮੇਸ਼ਰ ਨੂੰ ਆਵਾਜ਼ਾਂ ਦੇ ਰਹੀਆਂ, ਉਚਾਰਨ ਕਰੋ ਸਤਨਾਮ। ਗੁਰਮੁਖ ਬਿਰਤੀ ਬਣਾਓ ਹਰ ਚੀਜ਼ ਵਿੱਚੋਂ, ਵਾਹਿਗੁਰੂ ਦਾ ਜਾਪ ਸੁਣੇ। ਕਿਵੇਂ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਹਰ ਚੀਜ਼ ਵਿੱਚੋਂ ਵਾਹਿਗੁਰੂ ਵਾਹਿਗੁਰੂ ਕਿਵੇਂ ਆਖਦੇ ਹਨ, ਹਰ ਹੱਟ ਵੀ ਤੂੰ ਤੂੰ ਕਰੇ, ਹਰ ਹੱਟ ਵੀ ਤੂੰ ਤੂੰ ਕਰੇ,
ਹਰ ਹੱਟ ਵੀ ਤੂੰ ਤੂੰ ਕਰੇ, ਹਰ ਹੱਟ ਵੀ ਤੂੰ ਤੂੰ ਕਰੇ,
ਹਰ ਹੱਟ ਵੀ ਤੂੰ ਤੂੰ ਕਰੇ, ਹਰ ਹੱਟ ਵੀ ਤੂੰ ਤੂੰ ਕਰੇ,
ਹਰ ਹੱਟ ਵੀ
ਤੂੰ ਤੂੰ ਕਰੇ, ਤੂੰ ਤੂੰ ਕਰੇ,
ਤੂੰ ਤੂੰ ਕਰੇ, ਤੂੰ ਤੂੰ ਕਰੇ,
ਤੂੰ ਕਰੇ, ਤੂੰ ਤੂੰ ਕਰੇ,
ਤੂੰ ਤੂੰ ਕਰੇ, ਤੂੰ ਤੂੰ ਕਰੇ,
ਤੂੰ ਤੂੰ ਕਰੇ।
ਹਰ ਹੱਟ ਕਹਿੰਦੇ ਜੇ ਖੂਹ ਦੀਆਂ ਟਿੰਡਾਂ, ਸਾਹਿਬ ਕਹਿੰਦੇ ਮੈਂ ਜਦੋਂ ਸੁਣਨਾ ਗੌਰ ਨਾਲ ਇਹ ਵੀ ਤੈਨੂੰ ਪਰਮੇਸ਼ਰ ਯਾਦ ਕਰ ਰਹੀ ਹੈ, ਉਚਾਰਨ ਕਰੋ ਸਤਨਾਮ।
ਤੂੰ ਤੂੰ ਕਰੇ, ਤੂੰ ਤੂੰ ਕਰੇ,
ਤੂੰ ਕਰੇ, ਤੂੰ ਤੂੰ ਕਰੇ,
ਤੂੰ ਤੂੰ ਕਰੇ, ਤੂੰ ਤੂੰ ਕਰੇ,
ਤੂੰ ਕਰੇ, ਤੂੰ ਤੂੰ ਕਰੇ,
ਹਰ ਹੱਟ ਵਾਹ ਵਾਹ।
ਇਹ ਦਾਸ ਨੇ ਜਿਹੜੀ ਥੋੜਾ ਜਿਹਾ ਜ਼ਿਕਰ ਲਿਆ ਨਾ, ਹਰ ਚੀਜ਼ ਚੋਂ ਗੁਰਮੁਖ ਵਾਹਿਗੁਰੂ ਸੁਣਨ ਦਾ ਯਤਨ ਕਰੇ, ਤੇਰਾ ਸਿਮਰਨ ਚੱਲ ਪਏਗਾ। ਇਹਦਾ ਵੇਰਵਾ ਦਿੱਤਾ ਹੈ,
ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ 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 ਕਰੇ ਤੂੰ ਤੂੰ ਕਰੇ
ਤੂੰ ਕਰੇ ਤੂੰ ਤੂੰ ਕਰੇ
ਤੂੰ ਤੂੰ ਕਰੇ ਤੂੰ ਤੂੰ ਕਰੇ
ਤੂੰ ਕਰੇ ਤੂੰ ਤੂੰ ਕਰੇ
ਜਿਮੀ ਤੂੰ ਹੀ ਜਮਾ ਤੂੰ ਹੀ
ਉਚਾਰਨ ਕਰੋ ਸਤਨਾਮ। ਇਹ ਕਲਗੀਧਰ ਜੀ ਦੇ ਬਚਨ ਨੇ,
ਜਿਵੇਂ ਤੂੰ ਹੀ ਜਮਾ ਤੂੰ ਹੀ ਮੱਕੀ ਤੂੰ ਹੀ ਮੱਕਾ ਤੂੰ ਹੀ ਤੂੰ ਤੂੰ ਕਰੇ ਤੂੰ ਤੂੰ ਕਰੇ
ਕਿਰਪਾ ਕਰੇ ਸਾਡੀ ਵੀ ਇਹ ਬਿਰਤੀ ਬਣ ਜਾਵੇ, ਹਰ ਚੀਜ਼ ਵਿੱਚੋਂ ਪਰਮੇਸ਼ਰ ਦੇ ਨਾਮ ਨੂੰ ਸੁਣਨਾ, ਕਿਤਨਾ ਨਿਤਨੇਮ ਵੱਧ ਜਾਏਗਾ। ਭਾਈ ਮੀਆਂ ਗਾਗਰ ਸਿਰ 'ਤੇ ਰੱਖ ਕੇ ਜਲ ਢੋਣਾ, ਖੂਹ ਦੀਆਂ ਹੱਟਾਂ 'ਚੋਂ ਵੀ ਤੂੰ ਤੂੰ ਦੀ ਆਵਾਜ਼ ਸੁਣੀ ਨਹੀਂ, ਸਿਮਰਨ 'ਚ ਰਹਿਣਾ, ਐਡਾ ਸੇਵਾ ਦਾ ਰੰਗ, ਇੱਕ ਅੰਦਰ ਗੱਲ ਭਰ ਗਈ ਵੀ ਕਿਧਰੇ ਜਲ ਨਾ ਮੁੱਕ ਜਾਵੇ। ਇਤਿਹਾਸ ਲਿਖਦਾ ਗਾਗਰ ਸਿਰ 'ਤੇ ਢੋ ਢੋ ਕੇ ਸਿਰ ਦੇ ਵਿੱਚ ਜ਼ਖਮ ਹੋ ਗਿਆ। ਇਹ ਕਹਿ ਲਓ ਵੀ ਕਲਯੁੱਗ ਆਪਣਾ ਰੰਗ ਵਿਖਾਉਣ ਲੱਗਾ। ਮਨ ਨੇ ਆਖਿਆ ਓਏ ਗੁਰੂ ਸਾਹਿਬਾਂ ਕੋਲੋਂ 15 ਦਿਨ ਦੀ ਛੁੱਟੀ ਲੈ ਲੈ, ਸਿਰ 'ਤੇ ਜ਼ਖਮ ਹੋ ਗਿਆ। ਇੰਨੀ ਜਲਦੀ ਗਾਗਰ ਦੀ ਸੇਵਾ, ਸਿਰ 'ਤੇ ਜ਼ਖਮ, ਫਿਰ ਆਖਿਆ ਸੇਵਾ ਨਹੀਂ ਛੱਡਣੀ। ਕਹਿੰਦੇ ਕੱਪੜੇ ਦਾ ਇੱਕ ਬਿੰਨੂ ਬਣਾ ਕੇ ਸਿਰ 'ਤੇ ਬੰਨ ਲਿਆ, ਉਹ ਬਿੰਨੂ ਦੇ ਉੱਤੇ ਗਾਗਰ ਰੱਖ ਲੈਣੀ ਅਤੇ ਜ਼ਖਮ ਨੂੰ ਤਾਪ ਘੱਟ ਪਹੁੰਚਣੀ। ਪਰ ਕਿੰਨੇ ਕੁ ਦਿਨ ਲੰਘਣੇ ਸਨ, 15-20 ਦਿਨ ਹੋਰ ਲੰਘੇ, ਜ਼ਖਮ ਵਿਗੜਦਾ ਜਾ ਰਿਹਾ। ਇੱਥੋਂ ਤੱਕ ਇਤਿਹਾਸ ਲਿਖਦਾ ਸਾਧ ਸੰਗਤ, ਭਾਈ ਮੀਹੇ ਦੇ ਸਿਰ 'ਚ ਜ਼ਖਮ ਅਤੇ ਜ਼ਖਮ ਦੇ ਵਿੱਚ ਕੀੜੇ ਚੱਲ ਪਏ। ਇੱਕ ਦਿਨ ਆਪਣੀ ਦਸਤਾਰ ਬਦਲਾ ਰਿਹਾ, ਉਚਾਰਨ ਕਰੋ ਸਤਨਾਮ। ਅਤੇ ਧੰਨ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ, ਉਹਨਾਂ ਦੀ ਨਿਗਾਹ ਪੈ ਗਈ ਭਾਈ ਮੀਹੇ ਦੇ ਸਿਰ ਦੇ ਉੱਤੇ ਜ਼ਖਮ ਅਤੇ ਜ਼ਖਮ ਵਿੱਚ ਕੀੜੇ। ਜਦੋਂ ਨਿਗਾਹ ਪੈ ਗਈ ਤਾਂ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਤੁਹਾਡਾ ਇੱਕ ਸਿੱਖ ਭਾਈ ਮੀਹਾਂ, ਇੰਨੀ ਸੇਵਾ, ਇੰਨੀ ਸੇਵਾ, ਸਿਰ ਵਿੱਚ ਜ਼ਖਮ ਹੋ ਗਿਆ, ਕੀੜੇ ਚੱਲ ਰਹੇ ਨੇ, ਪਰ ਤੁਹਾਡੇ ਕੋਲੋਂ ਸੇਵਾ ਦੀ ਛੁੱਟੀ ਨਹੀਂ ਮੰਗੀ, ਕਿਰਪਾ ਕਰੋ ਇਹਦੇ ਉੱਤੇ ਇਹਦੀ ਸੇਵਾ 'ਤੇ ਮੋਹਰ ਲਾ ਕੇ ਸੇਵਾ ਨੂੰ ਥਾਂਏ ਪਾ ਦਿਓ। ਉਚਾਰਨ ਕਰੋ ਸਤਨਾਮ। ਸਾਹਿਬਾਂ ਨੇ ਬੁਲਾਇਆ ਭਾਈ ਮੀਹੇ ਨੂੰ, ਆਖਿਆ ਭਾਈ ਮੀਹਾਂ ਗੁਰੂ ਨਾਨਕ ਦੇ ਘਰ ਵਿੱਚ ਤੇਰੀ ਸੇਵਾ ਥਾਂ ਪਈ ਹੈ। ਭਾਈ ਮੀਹਾਂ, ਗੁਰੂ ਨਾਨਕ ਦੇ ਘਰ ਵਿੱਚ ਤੇਰੀ ਸੇਵਾ ਥਾਂ ਪਈ ਹੈ, ਅਸੀਂ ਤੇਰੇ 'ਤੇ ਪ੍ਰਸੰਨ ਹਾਂ। ਕਹਿੰਦੇ ਉਸ ਵੇਲੇ ਇੱਕ ਝੰਡਾ, ਇੱਕ ਦੱਖਣੀ ਬੈਲ ਅਤੇ ਇੱਕ ਨਗਾਰਾ, ਇਹ ਚੀਜ਼ਾਂ ਦੇ ਕੇ ਅਤੇ ਆਖਿਆ ਗੁਰੂ ਤੇਗ ਬਹਾਦਰ ਜੀ ਨੇ, ਭਾਈ ਮੀਹਾਂ ਜੀ ਫਲਾਣੇ ਇਲਾਕੇ 'ਚ ਜਾਓ ਅਤੇ ਸਿੱਖੀ ਦਾ ਪ੍ਰਚਾਰ ਕਰੋ, ਤੁਹਾਡੀ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਥਾਂ ਪਈ ਹੈ, ਤੁਹਾਨੂੰ ਇੰਨਾ ਰੰਗ ਲੱਗ ਚੁੱਕਾ ਕਿ ਹੁਣ ਤੁਸੀਂ ਹੋਰ ਕਈ ਟੁੱਟਿਆਂ ਨੂੰ ਜੋੜ ਸਕਦੇ ਹੋ। ਉਚਾਰਨ ਕਰੋ ਸਤਨਾਮ। ਫਲਾਣੇ ਇਲਾਕੇ 'ਚ ਜਾਓ, ਸਿੱਖੀ ਦਾ ਪ੍ਰਚਾਰ ਕਰੋ। ਇੱਕ ਹੋਰ ਬਚਨ ਕੀਤਾ, ਆਖਣ ਲੱਗੇ ਭਾਈ ਮੀਹਾਂ, ਜਿਹੜਾ ਸਿਰ 'ਤੇ ਜ਼ਖਮ ਹੈ, ਵਿੱਚ ਕੀੜੇ ਨੇ, ਜ਼ਖਮ ਦਾ ਵੀ ਇਲਾਜ ਕਰਾਓ। ਹੁਣ ਜਾਂਦਾ ਨਹੀਂ। ਕਹਿਣ ਲੱਗਾ, ਮਹਾਰਾਜ ਜੀ ਤੁਹਾਡਾ ਪਹਿਲਾ ਬਚਨ ਤੇ ਮੇਰੇ ਸਿਰ ਮਸਤਕ 'ਤੇ ਜਿੱਥੇ ਭੇਜੋਗੇ ਜਾਣਾ ਹਾਂ, ਜਿੱਥੇ ਤੁਹਾਡੇ ਹੁਕਮ ਵਿੱਚ ਰਹਾਂਗਾ, ਜੋ ਬੁਲਾਓਗੇ ਬੋਲਾਂਗਾ, ਜੋ ਕਹੋਗੇ ਕਰਾਂਗਾ, ਤਾਂ ਹੀ ਟੁੱਟੀਆਂ ਰੂਹਾਂ ਜੁੜਨਗੀਆਂ। ਜਿਵੇਂ ਚਲਾਓਗੇ ਮੈਂ ਚੱਲਾਂਗਾ, ਜਿੱਥੇ ਭੇਜੋਗੇ ਮੈਂ ਜਾਵਾਂਗਾ। ਪਰ ਗਰੀਬ ਨਵਾਜ, ਜਿਹੜਾ ਤੁਸੀਂ ਆਖਿਆ ਹੈ ਸਿਰ ਦੇ ਜ਼ਖਮ ਦਾ ਇਲਾਜ ਕਰਾ, ਮਹਾਰਾਜ ਜੀ ਮੇਰਾ ਮਨ ਡਰਦਾ ਜੇ ਮੈਂ ਇਲਾਜ ਕਰਾਇਆ ਤਾਂ ਕੀੜੇ ਮਰ ਜਾਣਗੇ। ਉਚਾਰਨ ਕਰੋ ਸਤਨਾਮ। ਇੱਥੇ ਆ ਕੇ ਤੁਸੀਂ ਹੈਰਾਨ ਹੋਵੋਗੇ ਵੀ ਇਹ ਕੀ ਗੱਲ ਆਖੀ ਵੀ ਕੀੜੇ ਮਰ ਜਾਣਗੇ ਜੇ ਇਲਾਜ ਕਰਾਵਾਂਗਾ। ਪਰ ਇੱਕ ਗੱਲ ਯਾਦ ਰੱਖਿਓ, ਭਾਈ ਮੀਹੇ ਦੀ ਬ੍ਰਹਮ ਬਿਰਤੀ ਬਣ ਚੁੱਕੀ ਸੀ। ਜਿਹਦੀ ਬ੍ਰਹਮ ਬਿਰਤੀ ਬਣ ਜਾਵੇ ਉਹ ਕਦੀ ਜਾਣ ਕੇ ਕੀੜੀ ਵੀ ਨਹੀਂ ਮਾਰੇਗਾ। ਬ੍ਰਹਮ ਬਿਰਤੀ ਬਣ ਜਾਣੀ ਬੜੀ ਵੱਡੀ ਦਾਤ ਹੈ। ਜਿਹਦੀ ਬ੍ਰਹਮ ਬਿਰਤੀ ਬਣ ਜਾਵੇ ਸਾਧ ਸੰਗਤ, ਉਹਦਾ ਮਾਸ ਅਤੇ ਮੀਟ ਖਾਣਾ ਤਾਂ ਇੱਕ ਪਾਸੇ ਰਿਹਾ, ਉਹ ਕੀੜੀ ਵੀ ਨਹੀਂ ਮਾਰਦਾ। ਉਚਾਰਨ ਕਰੋ ਸਤਨਾਮ। ਜਿਹਦੀ ਬ੍ਰਹਮ ਬਿਰਤੀ ਬਣ ਜਾਵੇ, ਇਹ ਬਹੁਤ ਵੱਡੀ ਦਾਤ ਹੈ। ਜ਼ਰੂਰੀ ਨਹੀਂ ਹਰ ਕੀਰਤਨੀਏ ਨੂੰ ਇਹ ਦਾਤ ਮਿਲ ਜਾਵੇ, ਜ਼ਰੂਰੀ ਨਹੀਂ ਹਰ ਕਥਾ ਵਾਚਕ ਨੂੰ ਇਹ ਦਾਤ ਮਿਲ ਜਾਵੇ, ਜ਼ਰੂਰੀ ਨਹੀਂ ਹਰ ਬਾਣੀ ਪੜ੍ਹਨ ਵਾਲੇ ਨੂੰ ਇਹ ਦਾਤ ਮਿਲ ਜਾਵੇ। ਉਹ ਤੁੱਠੇ ਅਤੇ ਇਹ ਦਾਤ ਝੋਲੀ 'ਚ ਪੈਂਦੀ ਹੈ ਬ੍ਰਹਮ ਬਿਰਤੀ ਦੀ। ਕਿਸੇ ਦਾ ਦਿਲ ਤੋੜਨ 'ਤੇ ਯਤਨ ਚੇਤੀ ਨਾ ਕਰਨਾ, ਕਿਸੇ ਦਾ ਬੁਰਾ ਮੰਗਣ 'ਤੇ ਚੇਤੀ ਨਾ ਕਰਨਾ, ਕਿਸੇ ਜੀਵ ਨੂੰ ਦੁੱਖ ਦੇਣ 'ਤੇ ਚੇਤੀ ਨਾ ਕਰਨਾ। ਇੱਕ ਭਾਈ ਅੱਡਣ ਸ਼ਾਹ ਹੋਏ ਨੇ, ਜਦੋਂ ਦਾਸ ਨੇ ਉਹਨਾਂ ਦਾ ਇਤਿਹਾਸ ਪੜ੍ਹਿਆ, ਇੰਨੀ ਬ੍ਰਹਮ ਬਿਰਤੀ ਕਮਾਲ ਹੋ ਗਈ। ਇੱਕ ਵਾਰੀ ਆਪਣੇ ਕਿਸੇ ਮਿੱਤਰ ਨੂੰ ਮਿਲਣ ਜਾ ਰਹੇ, ਭਾਈ ਅੱਡਣ ਸ਼ਾਹ ਖੇਤ ਦੀ ਵੱਟ 'ਤੇ ਜਾ ਰਹੇ ਨੇ। ਗਰਮੀਆਂ ਦੇ ਦਿਨ ਅੱਤ ਦੀ ਦੁਪਹਿਰ, ਅਜੇ 20 ਫੁੱਟ ਦੂਰ ਨੇ ਅਤੇ ਇੱਕ ਦਰਖਤ ਦੇ ਆਲਣੇ 'ਤੇ 15-20 ਪੰਛੀ ਆਰਾਮ ਕਰ ਰਹੇ ਨੇ। ਗਰਮੀਆਂ ਦੀ ਦੁਪਹਿਰ ਸੀ। ਜਦੋਂ ਭਾਈ ਅੱਡਣ ਸ਼ਾਹ ਜਾ ਰਹੇ ਨੇ, ਅਜੇ 20 ਫੁੱਟ ਦੂਰ ਨੇ ਅਤੇ ਪੰਛੀ ਹਿੱਲਣੇ ਸ਼ੁਰੂ ਹੋ ਗਏ। ਵੇਖ ਕੇ ਕਦੀ ਨੋਟ ਕਰਿਓ, ਆਪ ਜੀ ਦੇ ਘਰ ਵਿੱਚ ਕੋਈ ਚਿੜੀ ਕਾਂ ਕੋਠੇ 'ਤੇ ਖੇਡਦਾ ਹੋਵੇ, ਤੁਸੀਂ ਕੋਲ ਜਾਓ, ਉਹਨੂੰ ਰੱਬ ਨੇ ਇੱਕ ਬੁੱਧੀ ਦਿੱਤੀ ਹੈ, ਉੱਡ ਪੈ, ਸ਼ਾਇਦ ਇਹ ਤੈਨੂੰ ਮਾਰਨ ਆਇਆ ਹੈ। ਇੱਕ ਰੱਬ ਨੇ ਉਹਨੂੰ ਬੁੱਧੀ ਦਿੱਤੀ ਹੈ। ਉਹ ਪੰਛੀ ਹਿੱਲ ਪਏ ਵੀ ਇਹ ਜਿਹੜਾ ਕੋਈ ਆ ਰਿਹਾ ਸ਼ਾਇਦ ਸਾਡਾ ਸ਼ਿਕਾਰ ਕਰਨ ਆ ਰਿਹਾ, ਸਾਡੇ ਕੋਲ ਆ ਰਿਹਾ। ਉੱਡਣ ਦੀ ਤਿਆਰੀ ਕਰਨ ਲੱਗੇ ਅਤੇ ਭਾਈ ਅੱਡਣ ਸ਼ਾਹ ਜੀ ਦੇ ਕਦਮ ਰੁਕ ਗਏ। ਗੌਰ ਕਰਿਓ ਜੀ, ਇੰਨੀ ਬ੍ਰਹਮ ਬਿਰਤੀ। ਭਾਈ ਅੱਡਣ ਸ਼ਾਹ ਜੀ ਦੇ ਕਦਮ ਰੁਕ ਗਏ ਅਤੇ ਦੂਰੋਂ ਕੋਈ ਬੰਦਾ ਜਾ ਰਿਹਾ ਸੀ, ਉਹਨੂੰ ਆਵਾਜ਼ ਮਾਰੀ ਵੀ ਮੈਂ ਫਲਾਣੀ ਜਗ੍ਹਾ ਜਾਣਾ, ਕੋਈ ਹੋਰ ਰਾਹ ਜਾਂਦਾ? ਉਹਨਾਂ ਨੇ ਆਖਿਆ ਜੀ ਇੱਥੋਂ ਪਿੱਛੇ ਮੁੜ ਜਾਓ, ਫਲਾਣੀ ਖੇਤ ਦੀ ਵੱਟ ਤੋਂ ਹੋ ਕੇ ਉੱਥੇ ਪਹੁੰਚ ਜਾਓਗੇ। ਪਿੱਛੇ ਮੁੜ ਗਏ, ਦੂਸਰੀ ਵੱਟ ਤੋਂ ਹੋ ਕੇ ਜਦੋਂ ਆਪਣੇ ਮਿੱਤਰ ਕੋਲ ਗਏ, ਸਾਧੂ ਮਿੱਤਰ ਸੀ ਭਾਈ ਅੱਡਣ ਸ਼ਾਹ, ਵੀ ਬਹੁਤ ਸਾਧੂ ਹੋਏ ਨੇ, ਇਹਨਾਂ ਦੇ ਅੱਗੋਂ 250 ਸੇਵਕ ਹੋਏ ਨੇ ਸੰਪੂਰਨ ਨਾਮ ਜਪਣ ਵਾਲੇ। ਇਹ ਭਾਈ ਅੱਡਣ ਸ਼ਾਹ ਐਡੀ ਉੱਚੀ ਅਵਸਥਾ ਦੇ ਮਾਲਕ ਸਨ। ਜਦੋਂ ਆਪਣੇ ਮਿੱਤਰ ਕੋਲ ਪਹੁੰਚ ਗਏ, ਰਸਤਾ ਬਦਲਾ ਗਏ ਅਤੇ ਉਹ ਮਿੱਤਰ ਨੇ ਜਾਂਦੇ ਹੀ ਸਵਾਲ ਕੀਤਾ, ਇਸ ਰਸਤੇ ਥਾਣੀ ਆ ਰਹੇ ਹੋ, ਇਹ ਦੂਜੇ ਰਸਤੇ ਥਾਣੀ ਕਿਉਂ ਨਹੀਂ ਆਏ? ਇੱਧਰੋਂ ਤੁਹਾਨੂੰ 1.5 ਘੰਟੇ ਦਾ ਰਾਹ ਵੱਧ ਪੈਂਦਾ। ਗੌਰ ਕਰਿਓ ਜੀ, ਉਹ ਮਿੱਤਰ ਨੇ ਆਖਿਆ ਇਹ ਰਸਤੇ ਤੋਂ ਕਿਉਂ ਆਏ ਹੋ, ਆ ਦੂਜੇ ਰਸਤੇ ਤੋਂ ਜਿੱਥੋਂ ਅੱਗੇ ਆਉਂਦੇ ਹੋ ਉੱਧਰੋਂ ਕਿਉਂ ਨਹੀਂ ਆਏ? ਇੱਧਰੋਂ ਤਾਂ ਪੈਂਡਾ ਵੱਧ ਪੈਂਦਾ। ਭਾਈ ਅੱਡਣ ਸ਼ਾਹ ਕਹਿਣ ਲੱਗੇ, ਆ ਤਾਂ ਮੈਂ ਉਸੇ ਰਸਤੇ 'ਚੋਂ ਰਿਹਾ ਸਾਂ, ਪਰ ਇੱਕ ਦਰਖਤ ਦੀ ਟਾਣ ਤੇ 15-20 ਪੰਛੀ ਆਰਾਮ ਕਰ ਰਹੇ ਸਨ ਤੇ ਮੈਨੂੰ ਵੇਖ ਕੇ ਹਿੱਲ ਪਏ ਤੇ ਮੈਂ ਆਖਿਆ ਕੋਲ ਜਾਵਾਂਗਾ ਤੇ ਉੱਡ ਪੈਣਗੇ, ਜਦੋਂ ਉੱਡਣਗੇ ਇਹਨਾਂ ਦਾ ਆਰਾਮ ਭੰਗ ਹੋ ਜਾਏਗਾ, ਇਹਨਾਂ ਦਾ ਆਰਾਮ ਭੰਗ ਨਾ ਹੋਵੇ ਮੈਂ ਰਾਹ ਬਦਲਾ ਲੈਣਾ। ਉਚਾਰਨ ਕਰੋ ਸਤਨਾਮ। ਆ ਜੇ ਬ੍ਰਹਮ ਬਿਰਤੀ ਵਾਲਿਆਂ ਦੀਆਂ ਜੀਵਨ, ਇੱਕ ਪੰਛੀ ਨੂੰ ਉੱਡਣ ਤੋਂ ਵੀ ਸੰਕੋਚ ਕਰਦੇ ਨੇ ਵੀ ਇਹ ਗਰਮੀਆਂ ਦੀ ਦੁਪਹਿਰ 'ਚ ਧੁੱਪੇ ਉੱਡੇਗਾ ਫਿਰ ਆ ਕੇ ਬੈਠੇਗਾ। ਸਤਸੰਗ ਤੋਂ ਉਚਾਰਨ ਕਰੋ ਸਤਨਾਮ, ਸਾਡੇ 'ਤੇ ਵੀ ਕਿਰਪਾ ਹੋ ਜਾਵੇ। ਇਹ ਭਾਈ ਮੀਆਂ ਦੀ ਬ੍ਰਹਮ ਬਿਰਤੀ ਬਣ ਚੁੱਕੀ ਸੀ। ਸਾਹਿਬ ਨੇ ਕਿਹਾ ਜ਼ਖਮ ਦਾ ਇਲਾਜ ਕਰਾਓ, ਕਹਿੰਦਾ ਮਹਾਰਾਜ ਜੀ ਕੀੜੇ ਮਰ ਜਾਣਗੇ। ਵੇਖੋ ਬ੍ਰਹਮ ਬਿਰਤੀ, ਦਾਸ ਦੀ ਵਿਚਾਰ ਚੱਲ ਰਹੀ ਹੈ, ਗੁਰ ਤਾਰ ਤਾਰਨ ਹਾਰਿਆ। ਜਦੋਂ ਇਹਨੇ ਕਿਹਾ ਮਹਾਰਾਜ ਜੀ ਕੀੜੇ ਮਰ ਜਾਣਗੇ, ਉਸ ਵੇਲੇ ਮੈਂ ਇੱਕ ਗੁਰੂ ਤੇਗ ਬਹਾਦਰ ਜੀ ਦਾ ਬਚਨ ਉਹ ਸੁਣਾ ਕੇ ਸਮਾਪਤੀ ਕਰਾਂਗਾ। ਜਦੋਂ ਇਹਨੇ ਆਖਿਆ ਸਤਿਗੁਰ ਜੀ ਮੈਂ ਇਲਾਜ ਕਰਾਇਆ ਤੇ ਕੀੜੇ ਮਰ ਜਾਣਗੇ, ਤੇ ਗੁਰੂ ਤੇਗ ਬਹਾਦਰ ਜੀ ਆਖਣ ਲੱਗੇ ਭਾਈ ਮੀਆਂ ਤੂੰ ਕੀੜਿਆਂ ਦੇ ਮਰਨ ਦੀ ਚਿੰਤਾ ਨਾ ਕਰ, ਜ਼ਖਮ ਦਾ ਇਲਾਜ ਕਰਾ, ਅਸੀਂ ਤੇਰੇ ਨਾਲ ਬਚਨ ਕਰਨੇ ਆ। ਜਿੰਨੇ ਕੀੜੇ ਮਰਨਗੇ ਇਸੇ ਜਨਮ 'ਚ ਤੇਰੇ ਸਿੱਖ ਬਣ ਕੇ ਤੇਰੇ ਕੋਲੋਂ ਗਿਆਨ ਲੈ ਕੇ ਇਹਨਾਂ ਸਾਰਿਆਂ ਦਾ ਪਾਰ ਉਤਾਰਾ ਹੋਏਗਾ। ਉਚਾਰਨ ਕਰੋ ਸਤਨਾਮ। ਉਹ ਮੌਜ ਵਿੱਚ ਆਵੇ ਤੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਕੀੜਿਆਂ ਨੂੰ ਵੀ ਆਖਿਆ ਇਹ ਇਸੇ ਜਨਮ 'ਚ ਮਰ ਕੇ ਤੇਰੇ ਸਿੱਖ ਬਣ ਕੇ ਤੇਰੇ ਹੱਥੋਂ ਇਹਨਾਂ ਦਾ ਪਾਰ ਉਤਾਰਾ ਹੋਏਗਾ। ਉਹ ਸਮਰੱਥ ਗੁਰੂ ਨੂੰ ਆਓ ਸਾਰੇ ਅਰਦਾਸ ਕਰੀਏ, ਕੋਈ ਵਾਂਝਾ ਨਾ ਰਹੇ, ਸਾਰੇ ਕਿਰਪਾ ਕਰਿਓ ਜੀ। ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ ਹਾਰਿਆ, ਗੁਰ ਤਾਰ ਤਾਰਨ
ਤਾਰ।